SBS Radio. ਤੁਹਾਡਾ ਸਮਾਜ, ਤੁਹਾਡਾ ਸੰਵਾਦ, SBS ਪੰਜਾਬੀ।
ਹਾਜ਼ਰੀਨ, ਜਦੋਂ ਵੀ ਕਦੇ ਸਾਨੂੰ ਕੋਈ ਛੋਟੀ ਮੋਟੀ ਬਿਮਾਰੀ ਘੇਰ ਲੈਂਦੀ ਹੈ, ਭਾਵੇਂ ਠੰਡ ਹੀ ਲੱਗ ਜਾਵੇ, ਤਾਂ ਜਿਹੜੇ ਦੇਸੀ ਘਰੇਲੂ ਇਲਾਜ ਹੁੰਦੇ ਆ ਉਹਨਾਂ ਬਾਰੇ ਸਾਡਾ ਜਿਹੜਾ ਧਿਆਨ ਹੈ ਬਹੁਤ ਜ਼ਿਆਦਾ ਜਾਂਦਾ ਹੈ ਕਿ ਪਹਿਲਾਂ ਉਹੀ ਟਰਾਈ ਕਰ ਲਿੱਤੇ ਜਾਣ। ਜਿਵੇਂ ਘਰਾਂ ਵਿੱਚ ਅਸੀਂ ਅਕਸਰ ਤੁਲਸੀ, ਪੁਦੀਨਾ ਵਗੈਰਾ ਉਗਾ ਕੇ ਰੱਖਿਆ ਹੁੰਦਾ, ਇਸ ਤਰ੍ਹਾਂ ਹੀ ਇੱਕ ਖਾਸ ਪੌਦਾ ਹੈਗਾ, ਉਹਦਾ ਨਾਮ ਹੈ ਸੁਹਾਂਜਨਾ, ਜਿਸ ਨੂੰ ਇੰਗਲਿਸ਼ ਵਿੱਚ ਮੋਰਿੰਗਾ ਵੀ ਕਿਹਾ ਜਾਂਦਾ ਹੈ। ਸੁਣਨ ਵਿੱਚ ਆਇਆ ਇਸ ਪੌਦੇ ਦੇ ਹਰ ਪਾਰਟ ਦੇ ਕਈ ਲਾਭ ਹੈਗੇ ਆ। ਸੋ ਸੁਹਾਂਜਨਾ ਬਾਰੇ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਅੱਜ ਮੈਲਬਨ ਤੋਂ ਜੁੜੇ ਹਨ ਨਰਿੰਦਰ ਸਿੰਘ ਵਿਰਕ ਜੀ, ਜਿਹੜੇ ਕਿ ਸ਼ੌਕੀਆ ਇਸ ਪੌਦੇ ਦੀ ਖੇਤੀ ਕਰਦੇ ਆ ਅਤੇ ਇਹਦੇ ਜਿਹੜੇ ਲਾਭ ਹੈਗੇ ਆ ਇਹਨਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਦੇ ਹੈਗੇ ਆ। ਨਰਿੰਦਰ ਸਿੰਘ ਜੀ, SBS ਪੰਜਾਬੀ ਰੇਡੀਓ ਦੇ ਵਿੱਚ ਤੁਹਾਡਾ ਗੂੜਾ ਅਤੇ ਨਿੱਘਾ ਸਵਾਗਤ ਹੈ ਜੀ।
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਥੈਂਕ ਯੂ ਵੈਰੀ ਮੱਚ ਭਾਅ ਜੀ, ਤੁਸੀਂ ਮੈਨੂੰ ਹੁਣ ਇਹ ਲੈ ਕੇ ਆਏ ਜੀ ਅੱਜ, ਅਤੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ।
ਅਤੇ ਅੱਜ ਆਪਾਂ ਗੱਲ ਕਰਾਂਗੇ ਸੁਹਾਂਜਨਾ ਟਰੀ ਦੀ।
ਜੀ,
ਇਹ ਜਿਹੜਾ ਪੌਦਾ ਹੈਗਾ, ਪੇੜ ਹੈਗਾ, ਕਿੰਨਾ ਕੁ ਵੱਡਾ ਹੋ ਜਾਂਦਾ ਅਤੇ ਇਹਦੀ ਓਰੀਜਨ ਮੈਂ ਸੁਣਿਆ ਕਿ ਇੰਡੀਆ ਵਿੱਚ ਹੀ ਹੋਈ ਸੀ, ਪਰ ਅੱਜ ਕੱਲ੍ਹ ਇਸ ਨੂੰ ਉੱਥੇ ਕਾਫੀ ਵਿਸਾਰ ਦਿੱਤਾ ਗਿਆ, ਥੋੜ੍ਹਾ ਦੱਸੋ ਇਹਦੇ ਬਾਰੇ।
ਹਾਂਜੀ ਭਾਅ ਜੀ, ਬੇਸਿਕਲੀ ਤਾਂ ਜੋ ਇਹਦਾ ਜ਼ਿਕਰ ਪਿੱਛੇ ਆਪਣੀਆਂ ਬਹੁਤ ਜਿਹੜੀਆਂ ਪੁਰਾਣੀਆਂ ਧਾਰਮਿਕ ਹਿੰਦੂਆਂ ਹੋਰ ਵੀ ਇਤਿਹਾਸਿਕ ਕਿਤਾਬਾਂ ਨੇ ਉਹਨਾਂ 'ਚ ਜ਼ਿਕਰ ਹੈਗਾ ਸੁਹਾਂਜਨੇ ਦਾ। ਕਈ ਹਜ਼ਾਰ ਸਾਲ ਪਹਿਲਾਂ ਇਹ ਬੇਸਿਕਲੀ ਹਿਮਾਲਿਆ ਦੀ ਜਿਹੜੀ ਤਰਾਈ ਆ, ਜਿਹੜੇ ਥੱਲੜੇ ਏਰੀਏ, ਉਹਨਾਂ ਦੇ ਵਿੱਚ ਮੰਨਿਆ ਜਾਂਦਾ ਕਿ ਇਹਦੀ ਸ਼ੁਰੂਆਤ ਹੋਈ ਹੈ। ਏਸ਼ੀਆ ਦੇ ਵਿੱਚ ਇਸ ਟਾਈਮ ਸਾਰੇ ਖੇਤੀ ਹੋ ਰਹੀ ਹੈ ਅਤੇ ਹੁਣ ਅਫਰੀਕਾ ਦੇ ਵਿੱਚ ਵੀ ਹੋ ਰਹੀ ਹੈ, ਅਤੇ ਕਈ ਲੋਕਾਂ ਦਾ ਮੰਨਣਾ ਹੈ, ਸਾਇੰਟਿਸਟ ਜਿਹੜੇ ਉਹ ਮੰਨਦੇ ਆ ਵੀ ਏਸ਼ੀਆ ਅਤੇ ਅਫਰੀਕਾ ਦੇ ਵਿੱਚ ਇਕੱਠਾ ਹੀ ਇਹਦਾ ਇੱਕੋ ਟਾਈਮ ਦੇ ਵਿੱਚ ਜਿਵੇਂ ਇਹ ਤਿਆਰ ਹੋਇਆ, ਇੱਕੋ ਟਾਈਮ ਦੇ ਵਿੱਚ ਪੈਦਾ ਹੋਇਆ। ਦਰਖਤ ਇਹਦਾ ਤੁਸੀਂ ਇਹਦੀ ਖਾਸੀਅਤ ਇਹ ਹੈ ਕਿ ਤੁਸੀਂ ਇਹਨੂੰ ਕਿਸੇ ਵੀ ਸਟੇਜ ਦੇ ਉੱਤੇ ਤੁਸੀਂ ਰੱਖ ਸਕਦੇ ਹੋ। ਜਿਵੇਂ ਆਪਾਂ ਘਰ ਦੇ ਵਿੱਚ ਅਗਰ ਆਪਾਂ ਇਹਨੂੰ ਲਾਉਂਦੇ ਹਾਂ ਤੇ 4 ਕੁ ਫੁੱਟ, 3 ਫੁੱਟ, 2 ਫੁੱਟ, ਜਿੱਥੇ ਵੀ ਤੁਸੀਂ ਚਾਹੋ, ਇਹਦਾ ਜਿਹੜਾ ਮੇਨ ਟਾਹਣਾ ਹੈ, ਜਿਹੜੀ ਮੇਨ ਇਹਦੀ ਬ੍ਰਾਂਚ ਹੈ, ਉਹਨੂੰ ਕੱਟ ਕੇ ਤੇ ਤੁਸੀਂ ਕਿਸੇ ਵੀ ਹਾਈਟ ਤੇ ਇਹਨੂੰ ਰੋਕ ਸਕਦੇ ਜੀ। ਉੱਥੇ ਹੀ ਫਲ, ਫਲੀਆਂ, ਫੁੱਲ, ਪੱਤੇ ਉੱਥੇ ਹੀ ਦੇਈ ਜਾਏਗਾ। ਜੇ ਪੂਰੇ ਦਰਖਤ ਦੀ ਗੱਲ ਕਰੀਏ, ਜਿਵੇਂ ਜਿਹੜੇ ਬੈਕ ਹੋਮ, ਜਿਵੇਂ ਮੈਂ ਬਾਲੇ ਤੋਂ ਹਾਂ ਤੇ ਸਾਡੀ ਕਲੋਨੀ 'ਚ ਕਾਫੀ ਜਿੱਥੇ ਅਸੀਂ ਰਹਿੰਦੇ ਹਾਂ ਦਰਖਤ ਸੀਗੇ, ਤੁਸੀਂ ਪੂਰੇ ਦਰਖਤ ਵਧੇ ਹੋਏ ਦੇਖੇ ਆ, ਬੁੱਢੇ ਦਰਖਤ ਵੀ ਦੇਖੇ ਆ। ਤਕਰੀਬਨ ਇਹ ਆਮ ਇੱਕ ਜਿਹੜਾ ਸ਼ਹਿਤੂਤ, ਜਦੋਂ ਤੂਤ ਦਾ ਦਰਖਤ ਪੂਰਾ ਜਾਂ ਤਰੇਕ ਜਿਹੜੀ ਹੁੰਦੀ ਹੈ, ਜਿੰਨੀ ਕੁ ਹੁੰਦੀ ਹੈ ਲਾ ਲਓ 15 ਤੋਂ 20 ਫੁੱਟ ਤੱਕ ਉੱਤੇ ਨਹੀਂ ਜਾਂਦਾ, ਤੇ ਇੱਕ ਏਜ ਹੁੰਦੀ ਹੈ ਇਹਦੀ ਆਪਣੇ ਆਪ, ਏਜ ਤੋਂ ਬਾਅਦ ਆਪਣੇ ਆਪ ਇਹਦੀਆਂ ਟਾਹਣੀਆਂ ਟੁੱਟ ਜਾਂਦੀਆਂ ਤੇ ਦੁਬਾਰਾ ਫਿਰ ਫੁੱਟਣਾ ਸ਼ੁਰੂ ਕਰ ਦਿੰਦਾ। ਇਹ ਲੱਕੜ ਬਹੁਤ ਇਹਦੀ ਪੋਲੀ ਹੁੰਦੀ ਹੈ ਤੇ ਜ਼ਿਆਦਾ ਵੱਡਾ ਦਰਖਤ ਨਹੀਂ ਹੁੰਦਾ। ਬੇਸਿਕਲੀ ਜੇ ਇੱਥੇ ਲਾਉਣਾ ਹੈ ਤਾਂ ਤੁਸੀਂ ਕਟਿੰਗ ਕਰਕੇ ਜਿਵੇਂ ਇਹਨੂੰ ਛੋਟਾ ਹੀ ਇੱਕ ਇੱਕ ਸਟੇਜ 'ਤੇ ਰੱਖ ਸਕਦੇ ਹੋ ਵੀ 8 ਕੁ ਫੁੱਟ ਤੋਂ ਉੱਤੇ ਇਹਨੂੰ ਜਾਣ ਨਹੀਂ ਦੇਣਾ।
ਅਤੇ ਹੁਣ ਗੱਲ ਕਰਦੇ ਹਾਂ ਇਹਦੇ ਜਿਹੜੇ ਬੈਨੀਫਿਟਸ ਹੈਗੇ, ਲਾਭ ਹੈਗੇ ਇਹਦੇ, ਕਹਿੰਦੇ ਇਹਦੇ ਜਿਹੜੇ ਹਰ ਪਾਰਟ ਦੇ ਕੋਈ ਨਾ ਕੋਈ ਲਾਭ ਹੈਗੇ ਆ, ਉਹਦੇ ਬਾਰੇ ਥੋੜ੍ਹਾ ਡਿਟੇਲ 'ਚ ਦੱਸੋ।
ਹਾਂਜੀ ਭਾਅ ਜੀ, ਬਾਕੀ ਤਾਂ ਅੱਜ ਦੀ ਡੇਟ ਦੇ ਵਿੱਚ ਇਹ ਗੋਰਿਆਂ ਨੇ ਜਿਵੇਂ ਮੈਡੀਕਲ ਸਾਇੰਸ ਜਿਹੜੀ ਅੱਜ ਦੀ ਮਾਡਰਨ ਹੈ, ਇਹਦਾ ਨਾਂ ਉਹਨਾਂ ਨੇ ਮਿਰਾਕਲ ਟ੍ਰੀ ਰੱਖਤਾ ਹੈ। ਜਾਦੂਈ, ਜਦੋਂ ਵੀ ਤੁਸੀਂ ਗੂਗਲ ਤੇ ਸਰਚ ਕਰੋਗੇ ਤੇ ਤੁਸੀਂ ਜੋ ਮਿਰਾਕਲ, ਕੋਈ ਵੀ ਬੰਦਾ ਜਦੋਂ ਮਿਰਾਕਲ ਟ੍ਰੀ ਭਰਦਾ ਹੈ ਤੇ ਉਹ ਇੱਕੋ ਹੀ ਟ੍ਰੀ ਅੱਗੇ ਆਏਗਾ, ਉਹਦਾ ਨਾਮ ਮੋਰਿੰਗਾ ਓਲੀਫੇਰਾ, ਜਿਹਨੂੰ ਪੰਜਾਬੀ 'ਚ ਸੁਹਾਂਜਨਾ, ਤੇ ਮੋਰਿੰਗਾ ਜਿਹੜਾ ਨਾਂ ਹੈ ਤਮਿਲ ਤੋਂ ਆਇਆ, ਤਮਿਲ 'ਚ ਇਹਨੂੰ ਮਰਦੁੰਗਾ ਕਿਹਾ ਜਾਂਦਾ ਤੇ ਮਰਦੁੰਗਾ ਤੋਂ ਇਹਨਾਂ ਨੇ ਜਿਹੜਾ ਇੰਗਲਿਸ਼ ਨੇ ਮੋਰਿੰਗਾ ਆਇਆ। ਬੈਨੀਫਿਟ ਦੇ ਭਾਜੀ ਇੰਨੇ ਕੁ ਨੇ ਕੀ ਹੈ, ਸ਼ਾਇਦ ਮੈਨੂੰ ਵੀ ਸਾਰੇ ਨਾ ਪਤਾ ਹੋਣ, ਬਾਕੀ ਗੂਗਲ ਦੇ ਵਿੱਚ 7 ਗੁਣਾ ਜ਼ਿਆਦਾ ਕੈਲਸ਼ੀਅਮ ਹੈ ਇਹਦੇ 'ਚ ਦੁੱਧ ਨਾਲੋਂ, ਬਾਕੀ ਵਿਟਾਮਿਨ ਸੀ ਹੈ, ਬੀ ਜਿਹੜੇ ਨੇ ਸਾਰੇ ਨੇ, ਮੈਗਨੀਸ਼ੀਅਮ ਹੈ, ਫਾਸਫੋਰਸ ਆ, ਪੋਟਾਸ਼ੀਅਮ ਹੈ, ਮੈਗਨੀਜ਼ ਆ, ਇੱਦਾਂ ਕਰਕੇ ਜਿਹੜੇ ਇੰਗਲਿਸ਼ ਨੇ ਉਹ ਤਾਂ ਕਾਫੀ ਹਰ ਇੱਕ ਚੀਜ਼ ਹੈ। ਇਹਨੂੰ ਤਾਂ ਹੀ ਮਿਰਾਕਲ ਕਿਹਾ ਜਾਂਦਾ ਕਿ ਹਰੇਕ ਇਹਦੇ 'ਚ ਜਿੰਨੇ ਵੀ ਬੋਡੀ ਨੂੰ ਵਿਟਾਮਿਨ ਜਾਂ ਨਿਊਟ੍ਰੀਸ਼ਨ ਚਾਹੀਦੇ ਇਸ ਚੀਜ਼ 'ਚ ਹੈਗੇ ਆ। ਪਰ ਆਪਾਂ ਗੱਲ ਕਰਾਂਗੇ ਭਾਅ ਜੀ ਆਪਣੇ ਤਰੀਕੇ ਨਾਲ, ਜਿਵੇਂ ਆਪਣੇ ਦੇਸੀ, ਆਪਣੇ ਵੈਦ, ਪੁਰਾਣਾ ਜਿਹੜਾ ਇੰਡੀਆ ਦਾ ਸਿਸਟਮ ਸੀਗਾ। ਪਹਿਲੀ ਗੱਲ, ਆਪਣੇ ਲੋਕਾਂ ਦੇ ਵਿੱਚ ਵਾਏ ਵੈਦ ਕਫ ਜਿਹੜੀ ਆਪਾਂ ਚੀਜ਼ ਮੰਨਦੇ ਹਾਂ, ਇਹ ਵਾਏ ਨਹੀਂ ਹੈਗਾ, ਆਪਾਂ ਕੋਈ ਵੀ ਬੰਦਾ ਇਹਨੂੰ ਲੈ ਸਕਦਾ। ਜਿਵੇਂ ਆਪਣੇ ਗੋਰਿਆਂ ਦੇ ਵਿੱਚ ਤਾਂ ਜਿਹੜੇ ਆ ਮੈਡੀਕਲ ਸਾਇੰਸ ਹੈ, ਵਾਏ ਨੂੰ ਹੀ ਮੰਨਦੀ। ਆਪਣੇ ਦੇ ਵਿੱਚ ਕੀ ਹੈ ਕਿ ਇੱਕ ਵਾਏ ਨਹੀਂ ਹੈਗਾ। ਦੂਜੀ ਗੱਲ, ਸ਼ੂਗਰ ਵਾਸਤੇ ਬਹੁਤ ਵਧੀਆ, ਪੁਰਾਣੇ ਟਾਈਮਾਂ 'ਚ ਵੀ ਸ਼ੂਗਰ ਵਾਸਤੇ ਯੂਜ਼ ਹੁੰਦਾ ਰਿਹਾ। ਡਾਇਬੀਟੀਜ਼ ਵਾਸਤੇ ਇਹ ਯੂਜ਼ ਹੁੰਦਾ ਰਿਹਾ। ਉਹ ਤੋਂ ਬਾਅਦ ਅਥਰਾਈਟਿਸ, ਜਿਵੇਂ ਪੰਜਾਬੀ 'ਚ ਆਪਾਂ ਗਠੀਆ ਕਹਿੰਦੇ ਹਾਂ, ਉਹਦੇ ਵਾਸਤੇ ਇਹ ਬਕਾਇਦਾ ਅਸੀਂ ਯੂਜ਼ ਕੀਤਾ ਆਪਣੇ ਘਰ ਦੇ ਵਿੱਚ, ਰਿਜ਼ਲਟ ਬਹੁਤ ਵਧੀਆ ਆਏ। ਇਹ ਪੁਰਾਣੇ ਸਮਿਆਂ ਦੇ ਵਿੱਚ ਗਠੀਏ ਵਾਸਤੇ ਯੂਜ਼ ਹੁੰਦਾ ਸੀ, ਤੇ ਸਪੈਸ਼ਲੀ ਜਦੋਂ ਕਿਸੇ ਦਾ ਜ਼ਖਮ ਜਿਵੇਂ ਫੱਟ ਬਣ ਜਾਂਦਾ ਸੀ, ਨਸੂਰ ਜ਼ਿਆਦਾ ਵੱਧ ਜਾਂਦਾ ਸੀ, ਤੋ ਕਿਸੇ ਵੈਦ ਦੇ ਕਾਬੂ ਨੂੰ ਸੀ ਆਉਂਦਾ ਤੇ ਉਹ ਕਹਿੰਦੇ ਹੁੰਦੇ ਸੀ ਵੀ ਤੁਸੀਂ ਸਵੇਰੇ ਜਾ ਕੇ ਇਹਦੀ ਛੱਲ ਜਿਹੜੀ ਹੈ ਬਾਹਰ ਇਹਦੀ ਜਿਹੜੀ ਸਕਿਨ ਆ ਉਹਨੂੰ ਕੱਟ ਲਾਓ, ਉਹਦੇ ਚ ਦੁੱਧ ਜਿਹੜਾ ਨਿਕਲੇਗਾ ਉਹ ਦੁੱਧ ਤੁਸੀਂ ਜ਼ਖਮ ਤੇ ਸਿੱਧਾ ਅਪਲਾਈ ਕਰੋ, ਨਾਲ ਹੀ ਲਗਾਓ ਤੇ ਤੁਹਾਡਾ ਜ਼ਖਮ ਜਿਹੜਾ ਠੀਕ ਹੋ ਜਾਏਗਾ। ਔਰ ਇਹਦੇ ਔਨਲਾਈਨ ਤੁਸੀਂ ਵੀਡੀਓ ਦੇਖੋਗੇ, ਚਲੋ ਪੰਜਾਬੀਆਂ ਦਾ ਤਾਂ ਦੇਖਿਆ ਹੀ ਹੈ, ਇਹਦੇ ਚ ਥਾਈਲੈਂਡ, ਵੀਅਤਨਾਮ, ਫਿਲੀਪੀਨਸ ਵਾਲੇ ਲੋਕ ਇਹਦੇ ਬਹੁਤ ਦੀਵਾਨੇ ਆ, ਤੇ ਫਿਲੀਪੀਨਸ ਦੇ ਵਿੱਚ, ਥਾਈ ਦੇ ਵਿੱਚ ਸ਼ੂਗਰ ਬਹੁਤ ਜ਼ਿਆਦਾ ਹੈ ਲੋਕਾਂ, ਉੱਥੇ ਬਕਾਇਦਾ ਡਾਕਟਰਸ ਵਗੈਰਾ ਆਲਰੇਡੀ ਇਹਦੀ ਪ੍ਰੈਕਟਿਸ ਕਰ ਰਹੇ ਨੇ, ਤੇ ਉਹ ਜਦੋਂ ਜ਼ਿਆਦਾ ਵੱਧ ਜਾਂਦਾ ਹੈ ਕਿਸੇ ਦਾ ਸ਼ੂਗਰ ਦਾ, ਉਹ ਕਹਿੰਦੇ ਨੇ ਪਹਿਲਾਂ ਤੁਸੀਂ ਇਹ ਟਰਾਈ ਕਰ ਲਓ, ਜੇ ਨਾ ਕਾਬੂ ਆ ਫਿਰ ਸਾਡੇ ਕੋਲ ਆਓ। ਤੇ ਇਹਦੀ ਜਿਹੜੀ ਛਾਲ ਆ, ਜਿਹੜੀ ਬਾਹਰ ਦੀ ਸਕਿਨ ਆ, ਉਹਨੂੰ ਪੀ ਕੇ ਪੁਰਾਣੇ ਵੈਦ ਜਿਹੜੇ ਆ ਉਹ ਮੈਡੀਸਿਨ ਦੇ ਵਿੱਚ ਵੀ ਯੂਜ਼ ਕਰਦੇ ਸੀਗੇ। ਜਿਹੜੀ ਇਹਦੀ ਰੂਟ ਆ, ਇਹਦੀ ਰੂਟ ਦਾ ਅਚਾਰ ਪੈਂਦਾ, ਜਿਹਨੂੰ ਹੋਰਸ ਰੈਡਿਸ਼ ਜਿਹੜੀ ਸੌਸ ਵੀ ਆਉਂਦੀ ਅੱਜ ਕੱਲ੍ਹ ਮਾਰਕੀਟ 'ਚ, ਰੂਟ ਦਾ ਬੇਸਿਕਲੀ ਇਹਦਾ ਆਪਣੇ ਲੋਕ ਉੱਥੇ ਨੌਰਥਨ ਇੰਡੀਆ 'ਚ ਸਪੈਸ਼ਲੀ ਇਹਦੀ ਪਿਕਲਸ ਬਣਾਉਂਦੇ ਸੀਗੇ, ਇਹਦਾ ਅਚਾਰ ਬਣਾਉਂਦੇ ਸੀ। ਇਹਦਾ ਅਚਾਰ ਜਿਹੜਾ ਆ ਉਹ ਵੈਰੀ ਕਲੋਜ਼ ਅਦਕਰ ਤੋਂ, ਅਦਕਰ ਦਾ ਟੇਸਟ ਵਾਈਜ਼ ਅਦਕਰ ਤੋਂ ਵਧੀਆ ਜੀ। ਪਹਿਲਾਂ ਬਹੁਤ ਦਰਖਤ ਸੀ ਭਾਜੀ, ਮੈਂ ਛੋਟੇ ਹੁੰਦੇ, ਮੇਰੇ ਕੋਲ ਜ਼ਿਆਦਾ ਉਮਰ 40 ਸਾਲ ਦਾ ਅੱਜ ਹੋ ਗਿਆ, ਜਦੋਂ ਮੈਂ 10 ਕੁ ਸਾਲ ਦਾ 8 ਸਾਲ ਦਾ, ਮੈਨੂੰ ਅੱਜ ਵੀ ਯਾਦ ਆ, ਉਦੋਂ ਸਾਡੇ ਏਰੀਏ 'ਚ ਬਹੁਤ ਦਰਖਤ ਸੀ, ਅੱਜ ਕੋਈ ਨਹੀਂ ਬਚਿਆ। ਸਾਡੇ ਲੋਕਾਂ ਨੇ ਇਹਨੂੰ ਤਾਂ ਵਸਾਰਤਾ ਕਿ ਬੈਨੀਫਿਸ਼ਲੀ ਸਾਡੇ ਲੋਕ ਇੰਗਲਿਸ਼ ਦਵਾਈਆਂ 'ਤੇ ਆ ਗਏ, ਇੰਗਲਿਸ਼ ਮੈਡੀਸਿਨ ਯੂਜ਼ ਕਰਦੇ ਆ। ਉਸ ਤੋਂ ਬਾਅਦ ਅੱਗੋਂ ਜਿਉਂ ਜਿਉਂ ਅਸੀਂ ਅੱਗੇ ਵਧੇ ਹਾਂ, ਪਿਛਲਾ ਸੱਭਿਆਚਾਰ ਸਾਨੂੰ ਦੱਸਣ ਵਾਲੀਆਂ ਕੋਈ ਪੁਰਾਣੇ ਬਜ਼ੁਰਗ ਦਾਦੇ ਜਾਂ ਨਾਨੀਆਂ ਜਾਂ ਇਕੱਲੀਆਂ ਇਕੱਲੀਆਂ ਫੈਮਲੀਆਂ ਹੋ ਗਈਆਂ, ਲੋਕਾਂ ਨੇ ਦੇਖਿਆ ਕਿ ਦਰਖਤ ਕੱਚਾ ਆ, ਹਨੇਰੀ ਚੱਲਦੀ ਆ, ਡਿੱਗ ਸਕਦਾ, ਇਹਦਾ ਫਾਇਦਾ ਕੋਈ ਨਹੀਂ, ਕਿਉਂਕਿ ਇਹਦੀ ਜਿਹੜੀ ਫਲੀ ਹੈ, ਫਲੀ ਆਪਾਂ ਭੁੱਲ ਗਏ ਇਹਦਾ ਭਾਜੀ। ਇਹ ਜਦੋਂ ਸਪਰਿੰਗ ਆਉਂਦੀ ਆ, ਜਦੋਂ ਆਪਣੇ ਇਹ ਬਹਾਰ ਜਦੋਂ ਆਉਂਦੀ ਹੈ ਆਪਣੇ ਇੰਡੀਆ ਦੇ ਵਿੱਚ, ਜਿਵੇਂ ਤੇ ਇਹ ਫੁੱਲਾਂ ਤੇ ਆਉਂਦਾ, ਚਿੱਟੇ ਰੰਗ ਦੇ ਮੋਤੀਆਂ ਵਰਗੇ ਤੇ ਇਹਨਾਂ ਦੀ ਕਲੀ ਨਿਕਲਦੀ ਆ। ਉਸ ਤੋਂ ਬਾਅਦ ਇੱਕ ਕ੍ਰੀਮਿਸ਼ ਕਲਰ ਦੇ ਵਿੱਚ, ਗੁੱਛਿਆਂ ਦੇ ਵਿੱਚ ਇਹਦਾ ਫੁੱਲ ਨਿਕਲਦੇ ਨੇ। ਉਹ ਫੁੱਲ ਜਿਹੜੇ ਨੇ ਇੰਡੀਆ 'ਚ ਕਿਸੇ ਵੀ ਪੰਸਾਰੀ ਕੋਲ ਜਾਓਗੇ, ਅੱਜ ਤੋਂ 5 ਜਾਂ 6 ਸਾਲ ਪਹਿਲਾਂ ਉਹਦਾ 2700 ਰੁਪਏ ਕਿਲੋ ਮੈਂ ਅੰਬਾਲੇ ਤੋਂ ਲਏ ਸੀਗੇ, ਸੁੱਕੇ ਹੋਏ। ਹਾਂਜੀ, ਅੱਜ ਦੀ ਡੇਟ 'ਚ ਲਾ ਲਓ 5,000 ਰੁਪਏ ਨੂੰ ਕਿਲੋ ਇਹਦਾ ਫੁੱਲ ਮਿਲਦਾ ਸੁੱਕਾ। ਉਸ ਤੋਂ ਬਾਅਦ ਇਹਦੀ ਫਲੀ ਆ ਜਾਂਦੀ ਹੈ ਜੀ, ਜਦੋਂ ਫਲੀ ਇਹਦੀ ਕੱਚੀ ਹੁੰਦੀ ਆ, ਤੇ ਕੱਚੀ ਫਲੀ ਦਾ ਵੀ ਆਪਣੇ ਸੱਭਿਆਚਾਰ ਦੇ ਵਿੱਚ ਅਚਾਰ ਪੈਂਦਾ ਰਿਹਾ। ਤੇ ਪਟਿਆਲੇ ਤੁਸੀਂ ਕਿਸੇ ਨੇ ਅਚਾਰ ਲੈਣਾ ਹੋਵੇ, ਸੁਹਾਂਜਣੇ ਦੀਆਂ ਫਲੀਆਂ ਤੇ ਸੁਹਾਂਜਣੇ ਦਾ ਜਿਹੜਾ ਜੜ ਦਾ ਅਚਾਰ, ਅੱਜ ਵੀ ਪਟਿਆਲੇ ਦੀ ਇੱਥੇ ਇੱਕ ਮਾਰਕੀਟ ਆ, ਪੁਰਾਣਾ ਬਾਜ਼ਾਰ ਕਹਿੰਦੇ ਨੇ ਕੁਛ ਇਸ ਤਰ੍ਹਾਂ, ਉੱਥੋਂ ਅੱਜ ਵੀ ਇਹਦਾ ਅਚਾਰ ਮਿਲਦਾ ਤੇ ਲੋਕ ਲੈ ਕੇ ਜਾਂਦੇ ਆ। ਫਿਰ ਜਦੋਂ ਪੱਕਦੀ ਆ ਜੀ, ਇਹਦੇ ਵਿੱਚੋਂ ਸੀਡ ਨਿਕਲਦੇ ਆ, ਪਰ ਜਿਹੜੀ ਬੀਨ ਆ ਉਹ ਤਕਰੀਬਨ 1 ਫੁੱਟ ਤੱਕ ਲੰਮੀ ਹੋ ਜਾਂਦੀ ਆ। ਉਹ ਜਿਹੜੇ ਸੀਡ ਆ ਉਹ ਉਹ ਆਪਣੇ ਆਪ ਦੇ ਵਿੱਚ ਬਹੁਤ ਇੱਕ ਉਹ ਵੀ ਇੱਕ ਮਿਰਾਕਲੀ ਸੀਡ ਕਹਾਂਗਾ ਮੈਂ ਉਹਨਾਂ ਨੂੰ। ਉਹ ਸੀਡ ਦੇ ਵਿੱਚ ਤੇਲ ਹੈ ਜੀ, ਇੰਡੀਆ ਦੇ ਵਿੱਚ ਕੋਈ ਵੀ ਕੰਪਨੀ ਉਹਦਾ ਤੇਲ ਨਹੀਂ ਕੱਢਦੀ ਸੀ, ਪਰ ਹਾਂ ਅਮੈਰੀਕਾ ਦੇ ਵਿੱਚ ਹੋਰ ਕਈ ਕੰਟਰੀਆਂ ਦੇ ਵਿੱਚ ਉਹਦਾ ਬਕਾਇਦਾ ਤੇਲ ਕੱਢਣਾ ਸ਼ੁਰੂ ਕਰਤਾ ਇਹਨਾਂ ਨੇ, ਉਹਦੇ ਤੇਲ ਦੇ ਵੀ ਬਹੁਤ ਬੈਨੀਫਿਟ ਦੱਸਦੇ ਨੇ। ਜਰਮਨ ਦੇ ਵਿੱਚ ਇੱਕ ਸਪੈਸ਼ਲੀ ਜਿਹੜੀ ਵਾਟਰ ਸਪਲਾਈ ਕੰਪਨੀ ਘਰਾਂ ਨੂੰ ਪਾਣੀ ਸਪਲਾਈ ਕਰਦੀ ਆ, ਉਹ ਮੋਰਿੰਗਾ ਸੀਡ ਨੂੰ ਵਾਟਰ ਪਿਓਰੀਫਿਕੇਸ਼ਨ ਵਾਸਤੇ ਯੂਜ਼ ਕਰਦੀ ਹੈ। ਤੁਸੀਂ 5 ਜਾਂ 6 ਲੀਟਰ ਜਾਂ 10 ਲੀਟਰ ਕੋਈ ਕੁਛ ਭਾਂਡੇ ਦੇ ਵਿੱਚ ਪਾਣੀ ਲਓ ਜਿਹੜਾ ਗੰਦਾ ਹੋਵੇ। ਮੋਰਿੰਗਾ ਜਿਹੜਾ ਹੁੰਦਾ ਆ, ਸੁਹਾਂਜਣੇ ਦੇ 2 ਸੀਡ ਜਿਹੜੇ ਆ ਮੈਸ਼ ਕਰਕੇ ਕੁੱਟ ਕੇ ਉਹਦੇ ਵਿੱਚ ਸੁੱਟ ਦਿਓ, ਵਿਦ ਇਨ 5 ਮਿੰਟ ਜਿੰਨਾ ਵੀ ਪਾਣੀ ਦੇ ਵਿੱਚ ਇੰਗਲਿਸ਼ ਕਹਾਂਗੇ ਜਿਵੇਂ ਬੈਕਟੀਰੀਆ ਵਗੈਰਾ ਪੰਜਾਬੀ ਚ ਲਾ ਲਓ ਵੀ ਗਰਦਾ, ਜੋ ਵੀ ਆੜ ਕਬਾੜ ਜਾਂ ਮੈਲਾਪਨ ਜਿਹੜਾ ਪਾਣੀ ਚ ਹੋਏਗਾ ਉਹ ਸਾਰਾ ਥੱਲੇ ਪੈ ਜਾਂਦਾ। ਤੇ ਬਕਾਇਦਾ ਇਹ WHO ਜਿਹੜੇ ਇਹਦੇ ਪੱਤੇ ਆ, ਸਾਡੇ ਹੁਣ ਸੱਭਿਆਚਾਰ ਦੇ ਵਿੱਚ ਕੀ ਹੋਇਆ ਕਿ ਅਸੀਂ ਇਹਦੀਆਂ ਜੜਾਂ ਯੂਜ਼ ਕੀਤੀਆਂ, ਸਾਡੇ ਬਜ਼ੁਰਗਾਂ ਨੇ ਇਹਦੀਆਂ ਫਲੀਆਂ ਯੂਜ਼ ਕੀਤੀਆਂ ਤੇ ਫੁੱਲ ਯੂਜ਼ ਕੀਤੇ, ਇਹਦੀ ਛੱਲ ਨੂੰ ਵੀ ਕਿਸੇ ਨਾ ਕਿਸੇ ਨੇ ਸਕਿਨ ਨੂੰ ਯੂਜ਼ ਕੀਤਾ ਬਹੁਤ ਘੱਟ, ਪਰ ਪੱਤਿਆਂ ਦਾ ਯੂਜ਼ ਨਹੀਂ ਅਸੀਂ ਕੀਤਾ। ਪੱਤੇ ਦੇ ਬਹੁਤ ਵਧੀਆ ਬੱਕਰੀਆਂ ਨੂੰ ਪਾਉਂਦੇ ਹੁੰਦੇ ਸੀ ਲੋਕ, ਸਭ ਤੋਂ ਜ਼ਿਆਦਾ ਤਾਕਤ ਇਹਦੇ ਪੱਤਿਆਂ 'ਚ ਹੈ।
WHO ਬਾਰੇ ਦੱਸ ਰਹੇ ਸੀ, ਉਹਨਾਂ ਨੇ ਕੀ ਕੀਤਾ ਪੱਤਿਆਂ ਨੂੰ ਲੈ ਕੇ?
ਪਹਿਲਾਂ ਭਾਜੀ ਇੱਕ ਡਾਕੂਮੈਂਟਰੀ ਦੇ ਵਿੱਚ ਦੇਖਿਆ ਤੇ ਮੈਂ ਕਾਫੀ, WHO ਪਹਿਲਾਂ ਜਿਹੜਾ ਅਫਰੀਕਾ ਹੈ ਇੱਥੇ ਕੁਪੋਸ਼ਣ ਜਿਵੇਂ ਕਹਿੰਦੇ ਆ ਲੋਕਾਂ ਨੂੰ, ਨਿਊਟ੍ਰੀਸ਼ਨ ਨਹੀਂ ਮਿਲਦੇ, ਫੂਡ ਨਹੀਂ ਪੂਰਾ ਮਿਲਦਾ, ਤੇ ਕੋਈ ਬਿਮਾਰੀਆਂ ਲੋਕਾਂ ਨੂੰ ਚੱਲ ਗਈਆਂ ਸੀ, ਜਿਹਨੂੰ ਕੁਪੋਸ਼ਣ ਹਿੰਦੀ 'ਚ ਕਹਿ ਦਿੰਦੇ ਨਾ, ਘੱਟ ਫਾਇਦੇ ਵਾਲਾ ਘੱਟ ਖੁਰਾਕ ਜਾਂ ਮਾੜੀ ਖੁਰਾਕ ਖਾਣ ਕਰਕੇ। ਪਹਿਲਾਂ WHO ਇਹਨਾਂ ਨੂੰ ਮਲਟੀਵਿਟਾਮਿਨ ਸਪਲਾਈ ਕਰਦੇ ਸੀ, ਜਿਹੜੀ ਉਹਨਾਂ ਨੂੰ ਕੋਸਟ ਬਹੁਤ ਪੈਂਦੀ ਸੀ। ਹੁਣ WHO ਨੇ, ਜੇ ਤੁਸੀਂ ਕੋਈ ਵੀ ਸਰੋਤਾ ਆਪਣਾ ਜੇ ਰਿਸਰਚ ਕਰੇਗਾ, WHO ਨੇ ਅਫਰੀਕਾ ਦੀ ਜਿਹੜੀਆਂ ਕੰਟਰੀਆਂ 'ਚ ਫੂਡ ਪ੍ਰੋਬਲਮ ਆ ਉਹਨਾਂ ਨੂੰ ਮਲਟੀਵਿਟਾਮਿਨ ਦੀ ਸਪਲਾਈ ਬੰਦ ਕਰਕੇ ਉਹਨਾਂ ਨੂੰ ਇਹਦੇ ਸੁਹਾਂਜਣੇ ਦੇ ਸੁੱਕੇ ਪੱਤੇ ਪਰ ਪਰਸਨ ਇੱਕ ਕੁਆਂਟਿਟੀ ਰੱਖਤੀ ਹੈ, ਬੱਚੇ ਦੀ ਅਲੱਗ ਵੱਡੇ ਦੀ ਅਲੱਗ, ਹਰ ਘਰ 'ਚ ਸਪਲਾਈ ਕਰਦੇ ਆ ਇੱਕ ਪਾਊਚ ਬਣਾ ਕੇ। ਔਰ ਬਕਾਇਦਾ ਉੱਥੇ 1000 ਹੈਕਟੇਅਰ 'ਚ ਖੇਤੀ ਕਰਾਈ ਹੈ WHO ਨੇ ਅਫਰੀਕਾ ਦੇ ਵਿੱਚ, ਉਹਨਾਂ ਲੋਕਾਂ ਨੂੰ ਇਹਦਾ ਬੈਨੀਫਿਟ ਦੱਸਿਆ। ਹੁਣ ਉਹ ਜਿੰਨੀ ਵੀ ਉੱਥੇ ਦੀ ਪਾਪੂਲੇਸ਼ਨ ਆ ਉਹ ਆਪਣੇ ਫੂਡ ਦੇ ਨਾਲ 2 ਮੀਲ ਜਾਂ 1 ਮੀਲ ਦੇ ਨਾਲ ਉਹ ਨਾਲ ਸੁੱਕੇ ਪੱਤੇ ਜਿਹੜੇ ਆ ਖਾਂਦੇ ਆ ਐਜ਼ ਅ ਮਲਟੀਵਿਟਾਮਿਨ,
ਜਿਵੇਂ ਸੈਲਡ ਹੋ ਗਿਆ।
ਤੁਸੀਂ ਹਰੇ ਪੱਤੇ ਬਿਲਕੁਲ ਯਾ ਸਹੀ ਆ, ਥੋੜ੍ਹੇ ਜਿਹੇ ਸਪਾਈਸੀ ਹੁੰਦੇ ਆ, ਬਹੁਤ ਵਧੀਆ ਸਾਡੇ ਲੋਕਾਂ ਵਾਸਤੇ ਬਹੁਤ ਵਧੀਆ ਟੇਸਟ ਹੈ ਇਹਦਾ, ਸੈਲਡ 'ਚ ਯੂਜ਼ ਕਰ ਸਕਦੇ ਹੋ। ਦੂਜਾ ਕੋਈ ਵੀ ਆਪਾਂ ਦਾਲ ਸਬਜ਼ੀ ਬਣਾਉਂਦੇ ਹਾਂ ਆਪਾਂ ਬਾਅਦ 'ਚ ਮੇਥੀ ਪਾਉਂਦੇ ਹਾਂ, ਤੁਸੀਂ ਮੇਥੀ ਦੀ ਥਾਂ ਇਹਨੂੰ ਯੂਜ਼ ਕਰ ਸਕਦੇ ਹੋ, ਮੇਥੀ ਦੇ ਨਾਲ ਯੂਜ਼ ਕਰ ਸਕਦੇ ਹੋ, ਸੁੱਕੇ ਪੱਤੇ ਵੀ ਹਰੇ ਵੀ, ਵੈਸੇ ਵੀ ਤੁਸੀਂ ਇਹਨੂੰ ਖਾ ਸਕਦੇ ਹੋ। ਜੇ ਕੋਈ ਸਰੋਤਾ ਇਹਦੇ ਨੇੜੇ ਤੇੜੇ ਕੋਈ ਦਰਖਤ ਹੋਵੇ ਜਾਂ ਕਦੀ ਇੰਡੀਆ ਜਾਵੇ, ਇਹਦੇ ਥੋੜ੍ਹੇ ਜਿਹੇ 1 ਸਪੂਨ ਪੱਤੇ ਜਿਹੜੇ ਆ, ਇਹਦੇ ਪੱਤੇ ਬਹੁਤ ਛੋਟੇ ਛੋਟੇ ਇਹਦੇ ਪੱਤੇ ਹੁੰਦੇ ਆ, ਜਿਵੇਂ ਝਿੱਜਣ ਹੁੰਦਾ ਪੰਜਾਬ ਦੇ ਵਿੱਚ, ਇਹ ਇਹਨਾਂ ਨੇ ਦੋਨਾਂ ਦੇ ਪੱਤੇ ਕਰਕੇ ਆ, ਇਹਦੇ ਪੱਤੇ 1 ਚਮਚ ਤੁਸੀਂ ਹਰੇ ਖਾ ਕੇ ਦੇਖੋ, ਤੁਹਾਨੂੰ ਨਾਲ ਹੀ ਇੱਕ ਐਸੀ ਕਿੱਕ ਦੇਗਾ, ਐਸੀ ਨੈਚੁਰਲ ਐਨਰਜੀ ਦੇਗਾ ਤੁਹਾਨੂੰ, ਕੁਇਕ ਐਨਰਜੀ ਦਿੰਦੇ ਜਿਹਨਾਂ 'ਚ ਬਹੁਤ ਜ਼ਿਆਦਾ ਜਿਹੜੀ ਆ ਐਨਰਜੀ।
ਅਤੇ ਜੇ ਇਹ ਵਾਲਾ ਪਲਾਂਟ ਹੁਣ ਆਸਟ੍ਰੇਲੀਆ ਦੇ ਵਿੱਚ ਗਰੋ ਕਰਨਾ ਹੋਵੇ, ਉਹਦੇ ਵਾਸਤੇ ਵਾਤਾਵਰਨ ਕਿਹੋ ਜਿਹਾ ਚਾਹੀਦਾ? ਮੈਨੂੰ ਪਤਾ ਚੱਲਿਆ ਕਿ ਤੁਸੀਂ ਆਪ ਵੀ ਗਰੋ ਕੀਤੇ ਹੋਏ ਆ ਅਤੇ ਤੁਸੀਂ ਡਿਸਟ੍ਰੀਬਿਊਟ ਵੀ ਕਰਦੇ ਹੈਗੇ ਹੋ, ਜਾਣਕਾਰੀ ਦੇ ਨਾਲ ਨਾਲ ਲੋਕਾਂ ਨੂੰ ਇਨਕਰੇਜ ਵੀ ਕਰਦੇ ਹੈਗੇ ਹੋ, ਕਿਵੇਂ ਗਰੋ ਕੀਤਾ ਜਾਵੇ ਆਸਟ੍ਰੇਲੀਆ ਦੇ ਵਿੱਚ?
ਹਾਂਜੀ ਭਾਅ ਜੀ, ਮੈਂ ਇੱਥੇ ਸਟਾਰਟ ਕੀਤਾ ਸੀਗਾ 2011 ਦੇ ਵਿੱਚ, WA ਮੈਂ ਰਹਿੰਦਾ ਸੀਗਾ ਪਰਥ ਦੇ ਵਿੱਚ, ਉੱਥੇ ਮੈਂ ਟਰਾਈ ਕੀਤਾ। ਪਹਿਲਾਂ ਤਾਂ ਉਦੋਂ ਸੀਡ ਦੀ ਕਾਫੀ ਪ੍ਰੋਬਲਮ ਸੀ, ਮਿਲਦੇ ਨਹੀਂ ਸੀਗੇ, ਸੀਡ ਮੰਗਾਏ ਕਿਸੇ ਆਉਂਦੇ ਜਾਂਦੇ ਕੋਲੋਂ, ਅਤੇ ਉੱਥੇ ਟਰਾਈ ਕੀਤਾ। WA ਦੇ ਵਿੱਚ ਤਾਂ ਗਰੋ ਕਰਨਾ ਬਹੁਤ ਸੌਖਾ, ਕਿਉਂਕਿ ਉੱਥੇ ਹੀਟ ਬਹੁਤ ਰਹਿੰਦੀ ਹੈ, ਟੈਂਪਰੇਚਰ ਬਹੁਤ ਜ਼ਿਆਦਾ ਹੈ, ਅਤੇ ਸਮਰ ਲੰਮਾ ਹੈ। ਇਹ ਪੱਤਾ ਜਿਹੜਾ ਹੈ, ਅਸਲ ਦਰਖਤ ਜਿਹੜਾ ਹੈ, ਥੋੜ੍ਹਾ ਜਿਹਾ ਗਰਮੀ ਭਾਵ ਦਾ, ਥੋੜ੍ਹਾ ਜਿਹਾ ਵੈਦਰ ਗਰਮ ਹੋਵੇ, ਅਤੇ ਤਾਂ ਕਰਕੇ ਇਹ ਵਧੀਆ ਫਲਦਾ ਫੁੱਲਦਾ। ਪਰ ਜਦੋਂ ਮੈਂ ਮੈਲਬਰਨ ਮੂਵ ਹੋਇਆ ਜੀ, ਮੈਂ ਇੱਥੇ ਆ ਕੇ ਟਰਾਈ ਕੀਤਾ, ਪਰ ਇੱਥੇ ਵੀ ਰਿਜ਼ਲਟ ਮੈਨੂੰ ਬਹੁਤ ਵਧੀਆ ਮਿਲਿਆ, ਕੋਈ ਮਾੜਾ ਨਹੀਂ ਗਾ। ਇੱਥੇ ਠੰਡ ਹੈ, ਤੁਹਾਡੀ ਜਿਹੜੀ ਜਰਮੀਨੇਸ਼ਨ ਹੈ ਉਹ ਤਕਰੀਬਨ 50% ਰਹਿ ਜਾਂਦੀ ਹੈ,
ਓਕੇ,
ਬੀ ਸਾਰੇ ਉਂਗਰਨਗੇ ਜਿਵੇਂ ਜਰਮੀਨੇਟ ਸਾਰੇ ਹੋਣਗੇ, ਲੇਕਿਨ ਜਦੋਂ ਵਾਧੇ ਵਧਣਗੇ ਉਦੋਂ 10 ਦੇ ਵਿੱਚੋਂ 5 ਜਾਂ 6 ਬੀ ਹੀ ਕਾਮਯਾਬ ਹੋਣਗੇ, 4 ਜਾਂ 5 ਜਿਹੜੇ ਆ ਉਹ ਨਹੀਂ ਅੱਗੇ ਵਾਧੇ ਮਰ ਜਾਂਦੇ ਆ। ਜਦੋਂ ਇੱਕ ਵਾਰੀ ਪੇਡਾ ਚੱਲ ਪੈਂਦਾ ਆ, ਜੇ 5 ਪੇਡੇ ਆਪਾਂ ਲਾਏ ਆ, ਜਿਵੇਂ ਵੈਦਰ ਨਹੀਂ ਪ੍ਰੋਪਰ ਆਪਾਂ ਨੂੰ ਏਰੀਏ ਦੀ ਕੰਡੀਸ਼ਨ ਨਹੀਂ ਉਸ ਹਿਸਾਬ ਨਾਲ ਵੀ ਮਿਲਿਆ, ਤਾਂ ਵੀ 5 ਚੋਂ 3 ਸਰਵਾਈਵ ਕਰਦੇ ਆ, ਵਿਚ ਇਜ਼ ਆਈ ਥਿੰਕ ਬੈਸਟ ਰਿਜ਼ਲਟ। ਆਪਣਾ ਸਾਰਾ ਕੁਛ ਬਨਿੰਗ ਚ ਮਿਲ ਜਾਂਦਾ 2 ਮਿੰਟ ਦੇ ਵਿੱਚ, ਉੱਥੋਂ 5-10 ਗਮਲੇ ਲਓ, ਜਰਮੀਨੇਸ਼ਨ ਜਿਹੜੀ ਸੈਂਡ ਲਓ, ਉਹਦੇ ਚ ਬੀ ਪਾਓ ਤੇ ਰਿਜ਼ਲਟ ਮਿਲ ਜਾਂਦਾ। ਬਾਕੀ ਬ੍ਰਿਸਬਨ ਬੈਸਟ ਪਲੇਸ ਆ ਮੇਰੇ ਹਿਸਾਬ ਨਾਲ ਇਹਦੇ ਲਈ। ਤੁਹਾਡਾ ਨਿਊ ਸਾਊਥ ਵੇਲਜ਼ ਜਿਹੜਾ ਉਹ ਵੀ ਥੋੜਾ ਗਰਮ ਆ, ਬਟ ਬ੍ਰਿਸਬਨ ਤੇ ਜੇ ਕਿਸੇ ਨੇ ਕਮਰਸ਼ੀਅਲ, ਹਾਂ ਭਾਅ ਜੀ, ਇੱਕ ਫੈਮਿਲੀ ਆ, ਉਹਨਾਂ ਨੇ ਮੇਰੇ ਕੋਲੋਂ ਸੀਟ ਮੰਗਵਾਏ ਸੀਗੇ WA ਦੇ ਵਿੱਚ, ਇਹ ਮੋਰਿੰਗਾ ਫੋਰੈਸਟ 100 ਏਕਰਸ ਬਣਾਇਆ ਜੀ ਉਹਨਾਂ ਨੇ ਪਰਥ ਦੇ ਵਿੱਚ, ਮੇਰੇ ਕੋਲ ਬੈਸ ਹੈਗਾ ਉਹਨਾਂ ਦਾ, ਇੱਕ ਫੈਮਿਲੀ ਨੇ ਮੇਰੇ ਕੋਲ ਸੀਡ ਵਾਸਤੇ ਆਏ ਸੀਗੇ, ਤੇ ਉਹਨਾਂ ਨੇ 100 ਕਿੱਲੇ ਦੇ ਵਿੱਚ ਕਮਰਸ਼ੀਅਲੀ, ਕਹਿੰਦੇ ਅਸੀਂ ਫਿਊਚਰ ਸੋਚ, ਆਪਣੇ ਜਿਹੜੇ ਲੋਕ ਆ, ਖਾਸ ਕਰ ਪੰਜਾਬੀ ਕਮਿਊਨਿਟੀ ਆ, ਇਹਨਾਂ ਨੂੰ ਆਪਣੇ ਲੋਕਾਂ ਨੂੰ ਬਹੁਤ ਪਤਾ ਨਹੀਂ, ਔਰ ਲੋਕਾਂ ਨੂੰ ਜਿਹਨੂੰ ਪਤਾ ਵੀ ਉਹ ਸੀਰੀਅਸਲੀ ਨਹੀਂ ਲੈਂਦੇ।
ਓਕੇ,
ਮੇਰੇ ਕੋਲ ਜਿੰਨੇ ਵੀ ਅੱਜ ਤੱਕ ਬੰਦੇ ਪਲਾਂਟ ਲੈਣ ਆਏ ਆ ਜਿਹੜੇ ਸੀਡਸ ਲੈਂਦੇ ਆ, ਉਹ ਮੇਰੇ ਕੋਲ 98% ਜਿਹੜੀ ਵਾਈਟ ਕਮਿਊਨਿਟੀ ਆ, 1% ਜਿਹੜੇ ਇੰਡੀਅਨ ਹੈਗੇ ਆ, ਉਹਨਾਂ ਦੇ ਵਿੱਚੋਂ 90% ਸਾਊਥ ਇੰਡੀਅਨ ਆ, ਤੇ ਪੰਜਾਬੀ ਲਗਾ ਲਓ ਵੀ ਅਗਰ 1000 ਬੰਦਾ ਲੈ ਜਾਂਦਾ ਤਾਂ ਉਸ 'ਚ 1 ਦਾ ਪੰਜਾਬੀ ਹੁੰਦਾ, ਤੇ ਉਹਦਾ ਵੀ ਬਾਅਦ 'ਚ ਕਹਿੰਦਾ ਭਾਜੀ ਉੱਗੇ ਨਹੀਂ ਜੀ।
ਤੇ ਇਸ ਪਲਾਂਟ ਜਿਹੜੇ ਰੈਸਿਪੀਜ਼ ਹੈਗੀਆਂ, ਜਿਹੜਾ ਕਿਵੇਂ ਇਹਨੂੰ ਸੇਵਨ ਕੀਤਾ ਜਾਵੇ, ਉਹ ਤਾਂ ਚਲੋ ਅਸੀਂ ਸਰੋਤਿਆਂ 'ਤੇ ਛੱਡਦੇ ਹਾਂ, ਔਨਲਾਈਨ ਜਾ ਕੇ ਜਾਂ ਕਿਵੇਂ ਉਹ ਖਾਣਾ ਚਾਹੁੰਦੇ ਆ ਉਹਨਾਂ 'ਤੇ ਛੱਡ ਦਿੰਦੇ ਹਾਂ, ਅਚਾਰ ਬਣਾਉਣਾ ਜਾਂ ਜਿਹੜੇ ਪੱਤੇ ਹੈਗੇ ਆ ਸੈਲਡ ਵਾਂਗੂ ਖਾਣੇ ਆ ਜਾਂ ਕਿਵੇਂ ਖਾਣੇ ਆ, ਹੁਣ ਇਹ ਦੱਸੋ ਕਿ ਇਸ ਪਲਾਂਟ ਦੇ ਕੋਈ ਸਾਈਡ ਇਫੈਕਟਸ ਹੈਗੇ ਆ?
ਭਾਜੀ ਜਿਵੇਂ ਆਪਣੇ ਕਲਚਰ ਦੇ ਹਿਸਾਬ ਦੇ ਨਾਲ ਮੈਂ ਗੱਲ ਕਰਾਂਗਾ, ਕਿਉਂਕਿ ਕੋਈ ਕਿਸੇ ਨੂੰ ਕੋਈ ਜਿਹੜੀ ਇੰਗਲਿਸ਼ ਸਿਸਟਮ ਹੈ ਆਪਣੇ, ਐਂਗਲੋਪੈਥੀ ਜਾਂ ਹੋਮੋਪੈਥੀ ਆਯੁਰਵੇਦ 3 ਚੀਜ਼ਾਂ ਆ, ਉਸੇ ਤਰ੍ਹਾਂ ਜਿਵੇਂ ਆਪਣੇ ਵਾਯਵੈਦ ਕਫ ਹੈ, ਜਿਵੇਂ ਆਪਣੇ ਭਾਜੀ ਇਹ ਹੈ ਕਿ ਇੱਕ ਹਰ ਚੀਜ਼ ਦੀ ਇੱਕ ਲਿਮਿਟ ਹੁੰਦੀ ਹੈ, ਤੁਸੀਂ 1 ਚਮਚ ਤੇ ਜਾਂਦੇ ਹੋ, 1.5 ਤੇ ਜਾਂਦੇ ਹੋ। ਪਹਿਲੀ ਗੱਲ ਜਿਵੇਂ ਇਹ ਗਰਮ ਹੁੰਦਾ, ਇੰਗਲਿਸ਼ ਕਹਿ ਦੋ ਇਹ ਬੋਡੀ ਨੂੰ ਡੀਹਾਈਡਰੇਟ ਕਰਦਾ, ਜੇ ਤੁਸੀਂ ਮੋਰਿੰਗਾ ਕਿਸੇ ਵੀ ਤਰੀਕੇ ਨਾਲ ਲੈ ਰਹੇ ਹੋ, ਜਿੰਨਾ ਤੁਸੀਂ ਪਾਣੀ ਡੇਲੀ, ਜਿੰਨਾ ਬੋਡੀ ਨੂੰ ਨੀਡ ਹੈ, ਤੁਹਾਨੂੰ ਉਹਨਾਂ ਪਾਣੀ ਪੀਣਾ ਹੀ ਪੈਣਾ, ਤੁਹਾਨੂੰ ਗਰਮੀ ਥੋੜੀ ਜਿਹੀ ਫੀਲ ਹੋਏਗੀ, ਡੀਹਾਈਡਰੇਟ ਲੱਗੇਗੀ ਬੋਡੀ, ਜਿਵੇਂ ਪੰਜਾਬੀ ਤੁਸੀਂ ਲਾ ਲਓ। ਜੜਾਂ ਜਿਹੜੀਆਂ ਇਹਦੀਆਂ ਉਹ ਕਦੀ ਵੀ ਕੱਚੀਆਂ ਨਹੀਂ ਯੂਜ਼ ਕਰਨੀਆਂ, ਜੇ ਪਿਕਲ ਵੀ ਕੋਈ ਪੌਦਾ ਜਦ ਤੱਕ ਉਹ ਪੂਰੀਆਂ ਗਲ ਨਹੀਂ ਜਾਂਦੀਆਂ ਤੇ ਤਦ ਤੱਕ ਅਸੀਂ ਯੂਜ਼ ਨਹੀਂ ਕਰਨੀਆਂ। ਬਾਕੀ ਜਿਹੜੀਆਂ ਫਲੀਆਂ ਨੇ ਭਾਜੀ, ਸਾਊਥ ਇੰਡੀਅਨ ਕੋਈ ਵੀ ਐਸੀ ਡਿਸ਼ ਨਹੀਂ ਜਿਹੜੀ ਮੋਰਿੰਗਾ ਡਰਮ ਸਟਿਕ ਤੋਂ ਬਗੈਰ ਬਣਦੀ ਹੋਵੇ।
ਓਕੇ,
ਸਾਊਥ ਇੰਡੀਅਨ ਮੱਛੀ ਹੋਵੇ, ਸਾਂਬਰ ਹੋਵੇ, ਸਾਂਬਰ ਦੇ ਵਿੱਚ ਸਭ ਤੋਂ ਜ਼ਿਆਦਾ ਡਰਮ ਸਟਿਕ ਪੈਂਦਾ। ਆਪਣੇ ਸਾਰੇ ਪੰਜਾਬੀਆਂ ਨੇ ਸਾਂਬਰ ਟਰਾਈ ਕੀਤਾ, ਜਦੋਂ ਡੰਡੀਆਂ ਜਿਹੀਆਂ ਹੁੰਦੀਆਂ ਲੱਕੜਾਂ ਦੀਆਂ, ਅਸੀਂ ਕੱਢ ਕੇ ਬਾਹਰ ਕਰਦੇ, ਉਹ ਮੋਰਿੰਗਾ ਡਰਮ ਸਟਿਕ ਹੁੰਦੀ ਹੈ। ਤੇ ਬਾਕੀ 'ਚ ਕੋਈ ਪ੍ਰੋਬਲਮ ਨਹੀਂ, ਥੋੜ੍ਹਾ ਜਿਹਾ ਗਰਮ ਹੁੰਦਾ, ਡੀਹਾਈਡਰੇਟ ਕਰਦਾ, ਪਾਣੀ ਵੱਧ ਪੀਓ, ਕੋਈ ਮਸਲਾ ਨਹੀਂ ਭਾਜੀ।
ਨਰਿੰਦਰ ਸਿੰਘ ਜੀ, ਚਲਦੇ ਚਲਦੇ ਕੁਛ ਹੋਰ ਐਡ ਕਰਨਾ ਚਾਹੋਗੇ?
ਹਾਂਜੀ ਭਾਜੀ, ਜਾਂਦੇ ਜਾਂਦੇ ਮੈਂ ਕੁਛ ਚੀਜ਼ਾਂ ਇਹਦੇ ਬਾਰੇ ਹੋਰ ਕਰਨੀ ਚਾਹਾਂਗਾ। ਪਹਿਲੀ ਗੱਲ ਤੇ ਆਪਣੀ ਜਿਹੜੀ ਕਮਰਸ਼ੀਅਲ ਖੇਤੀ ਦੀ ਗੱਲ ਕਰਦੇ ਹਾਂ ਇਹਦੇ ਬਾਰੇ। 7-8 ਸਾਲ ਪਹਿਲਾਂ ਅਸੀਂ ਇਹਦੇ ਤੇ ਕੁਛ ਮਾੜਾ ਜਿਹਾ ਮਚਾਇਆ ਸੀ ਕਿ ਇੰਡੀਆ ਦੇ ਵਿੱਚ ਆਪਣੀ ਜਿਵੇਂ ਜ਼ਮੀਨ ਆ ਉਹ ਕਿੱਲਾ ਰੇਟ ਲਾਇਆ ਜਾਏ, ਪਰ ਮੇਰੀ ਫੈਮਿਲੀ ਇੰਡੀਆ ਸਿਸਟਮ ਹੈ, ਕਿਸੇ ਨੇ ਧਿਆਨ ਨਹੀਂ ਦਿੱਤਾ ਜਾਂ ਮੰਨਿਆ ਨਹੀਂ। ਉਸ ਤੋਂ ਬਾਅਦ ਅਸੀਂ ਜੋ ਦੇਖਿਆ ਨੌਰਦਰਨ ਇੰਡੀਆ ਦੇ ਵਿੱਚ ਆਪਣਾ ਕੋਈ ਵੀ ਵਾਂਜਰੇ ਦੀ ਖੇਤੀ ਨਹੀਂ ਸੀ ਕਰ ਰਿਹਾ
ਜੀ,
ਪਰ ਪਿਛਲੇ 7 ਸਾਲਾਂ ਦੇ ਵਿੱਚ ਮਹਾਰਾਸ਼ਟਰ ਤੇ ਤਮਿਲਨਾਡੂ ਜਿਹੜੇ ਏਰੀਏ ਦੇ ਵਿੱਚ ਪਾਣੀ ਨਹੀਂ ਹੈਗਾ, ਧਰਤੀ 'ਚ ਪਾਣੀ ਬਹੁਤ ਡਾਊਨ ਜਾ ਚੁੱਕਿਆ, ਜਿੱਥੇ ਅਕਾਲ ਪਏ ਹੋਏ ਆ ਉੱਥੇ ਮਰਿੰਗੇ ਦੀ ਬਕਾਇਦਾ ਖੇਤੀ ਹੋ ਰਹੀ ਆ। ਔਰ ਉਹ ਜ਼ਿਮੀਂਦਾਰ ਦੁਆਰਾ ਪੈਰਾਂ 'ਤੇ ਆ ਗਏ, ਇੱਕ ਕਿੱਲਾ ਜਿਹੜਾ ਪੁਰਾਣੇ ਟਾਈਮਾਂ 'ਚ ਸਾਢੇ ਅੱਜ ਤੋਂ 6 ਸਾਲ ਪਹਿਲਾਂ, ਪੁਰਾਣੇ ਟਾਈਮ ਵੀ ਨਹੀਂ, ਅੱਜ ਤੋਂ 6 ਸਾਲ ਪਹਿਲਾਂ ਇੱਕ ਕਿੱਲੇ ਦੀ ਐਵਰੇਜ 5-5.5 ਲੱਖ ਸੀ। ਅੱਜ ਦੀ ਡੇਟ ਦੇ ਵਿੱਚ ਕਿੱਲਾ ਇੱਕ ਜਿਹੜਾ ਹੈ 2 ਲੱਖ, 1.5 ਲੱਖ, 2 ਲੱਖ ਤੋਂ 3 ਲੱਖ ਰੁਪਇਆ ਤਾਂ ਪੱਤੇ ਦੇ ਰਿਹਾ ਜੀ। ਸਿਰਫ ਪੱਤੇ ਤੋੜਦੇ ਨੇ, ਉਹ ਛਾਂ ਦੇ ਵਿੱਚ ਸੁਕਾਉਂਦੇ ਨੇ, ਅਤੇ ਜਿਹੜੀਆਂ ਵੀ ਮਲਟੀ ਵਿਟਾਮਿਨ ਕੰਪਨੀਆਂ ਨੇ ਆਲ ਵਰਲਡ, ਜਿਹੜੀਆਂ ਇੱਥੇ ਵੀ ਸਟੋਰਸ ਨੇ ਅਮੈਰੀਕਾ 'ਚ ਨੇ, ਇਹ ਸਾਰੀਆਂ ਉਹਨਾਂ ਕੋਲੋਂ ਪੱਤੇ ਖਰੀਦ ਕੇ ਅੱਗੇ ਪੈਕ ਕਰਕੇ 10 ਗੁਣਾ ਰੇਟ 'ਤੇ, ਬਾਕੀ ਸੈਲਡ ਦੇ ਤੌਰ ਦੇ ਉੱਤੇ ਜਿੰਨਾ ਏਸ਼ੀਆ, ਤੁਸੀਂ ਸਭ ਤੋਂ ਜ਼ਿਆਦਾ ਫਿਲੀਪੀਨ ਯੂਜ਼ ਕਰ ਰਿਹਾ, ਥਾਈ ਯੂਜ਼ ਕਰ ਰਿਹਾ, ਵੀਟਨਾਮੀਜ਼ ਯੂਜ਼ ਕਰ ਰਹੇ ਨੇ, ਉਹ ਹਰਾ। ਅਤੇ ਜਿਹੜੀ ਇਹਦੀ ਕੈਪਸੂਲ ਔਰ ਜਿਹੜੀ ਪੈਕ ਬੀ ਦੀ ਜਿਹੜੀ ਡਿਸਟ੍ਰੀਬਿਊਸ਼ਨ ਹੈ, ਇਹਦੀ ਰੇਟ ਸਭ ਤੋਂ ਜ਼ਿਆਦਾ ਚਾਈਨਾ ਕਰ ਰਿਹਾ, ਉਹਨਾਂ ਨੇ ਵੀ ਆਪਣੇ ਕੋਲ ਰੱਖ ਲਿਆ। ਮੈਂ ਵੀ ਮਾੜਾ ਮੋਟਾ ਕਰਦਾ ਜੀ, ਆਪਾਂ ਤਾਂ ਇਹ ਹੈ ਵੀ ਹਾਂ ਕੋਈ ਆਂਢ ਗੁਆਂਢ ਦਾ ਕੋਈ ਮੰਗਦਾ ਹੋਵੇ, ਸਮਰ ਜਦੋਂ ਆਉਣਾ, ਸਪਰਿੰਗ ਆਉਣਾ, ਗਰਮੀਆਂ ਦੇ ਵਿੱਚ 100-150-200 ਪਲਾਂਟ ਆਪਾਂ ਤਿਆਰ ਕਰੀਦਾ ਹੈ। ਬੀਜ ਜਿਹੜੇ ਇਹਦੇ ਔਨਲਾਈਨ ਮੈਂ ਸੇਲ ਕਰਦਾ ਹਾਂ, ਜਿਹੜਾ ਕੋਈ ਕਰਵਾ ਕੇ ਲੈ ਜਾਵੇ ਉਹਨੂੰ ਫ੍ਰੀ ਹੈ, ਕੋਈ ਪੈਸਾ ਨਹੀਂ। ਔਨਲਾਈਨ ਦੇ ਵਿੱਚ ਹੈ ਵੀ ਜੇ ਫ੍ਰੀ ਵੀ ਚੀਜ਼ ਦੀ ਹੈ, ਭਾਅ ਜੀ ਆਪਣੇ ਲੋਕ ਉਸ ਚੀਜ਼ ਦੀ ਵੈਲਿਊ ਨਹੀਂ ਮੰਨਦੇ, ਉਹ ਕਹਿੰਦੇ ਵੀ ਇਹ ਕੀ ਹੈ। ਪਲਾਂਟ ਤਿਆਰ ਹੁੰਦੇ ਆ, ਜਿੰਨੇ ਵੀ ਪਲਾਂਟ ਆਪਾਂ ਸੇਲ ਕਰਦੇ ਹਾਂ ਸਮਰ ਦੇ ਵਿੱਚ ਪਿਛਲੇ ਸਾਲ ਵੀ, ਉਹ ਜਿੰਨੀ ਵੀ ਮਾਇਆ ਇਕੱਠੀ ਹੁੰਦੀ ਆ, ਜੋ ਵੀ ਇਹ ਕੁਦਰਤ ਤੋਂ ਪੈਸਾ ਜੋ ਵੀ ਬਣਦਾ ਹੈ, ਉਹ ਸਾਰਾ ਖਾਲਸਾ ਏਡ ਨੂੰ, ਸਾਡਾ ਪਰਮਾਨੈਂਟ ਉਹਨਾਂ ਦਾ ਡਾਇਰੈਕਟ ਡੈਬਿਟ ਲੱਗਾ ਹੋਇਆ। ਜੇ ਵਧਣ ਸਾਲ ਬਾਅਦ ਵੱਧ ਪਾ ਦੀਜੀਏ, ਘਟਣ ਤਾਂ ਕੋਈ ਗੱਲ ਨਹੀਂ, ਚੱਲਦੀ ਪਹਿਲਾਂ। ਤੇ ਇਸ ਤਰ੍ਹਾਂ ਭਾਜੀ ਕੋਸ਼ਿਸ਼ ਕਰ ਰਹੇ ਕਿ ਆਪਣੇ ਲੋਕਾਂ ਨੂੰ ਖਾਸ ਕਰ ਜ਼ਿਆਦਾ ਤੋਂ ਜ਼ਿਆਦਾ ਪਤਾ ਲੱਗਣਾ ਚਾਹੀਦਾ, ਔਰ ਇਹ ਪਲਾਂਟ ਮੇਰੇ ਖਿਆਲ ਹਰ ਬੰਦੇ ਨੂੰ ਟਰਾਈ ਕਾਰਜ ਕਰਨਾ ਚਾਹੀਦਾ
ਜੀ। ਇਹ ਸੀ ਮਿਰੇਕਲ ਟਰੀ ਬਾਰੇ ਜਾਣਕਾਰੀ ਦਿੰਦੇ ਹੋਏ ਨਰਿੰਦਰ ਸਿੰਘ ਜੀ ਮੈਲਬਨ ਤੋਂ। ਬਹੁਤ ਬਹੁਤ ਧੰਨਵਾਦ ਹੈ ਜੀ ਸਮਾਂ ਕੱਢਣ ਵਾਸਤੇ, ਜਾਣਕਾਰੀ ਦੇਣ ਵਾਸਤੇ।
ਮਿਹਰਬਾਨੀ ਭਾਜੀ ਤੁਹਾਡੀ, ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਧੰਨਵਾਦ ਜੀ।
ਤੁਹਾਡਾ ਸਮਾਜ, ਤੁਹਾਡਾ ਸੰਵਾਦ, SBS ਪੰਜਾਬੀ।
Want to hear more stories like this? Subscribe to our regular podcasts on iTunes.